ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਹਾਜ਼ਰੀਨ, ਮੈਂ ਰੁਚਿਕਾ ਤਲਵਾਰ ਹਾਜ਼ਰ ਹਾਂ ਤੁਹਾਡੀ ਖਿਦਮਤ ਵਿੱਚ ਲੈ ਕੇ ਇੱਕ ਅਜਿਹਾ ਮੁੱਦਾ ਜਿਹੜਾ ਯਕੀਨਨ ਤੁਹਾਡੇ ਵਿੱਚੋਂ ਬਹੁਤ ਸਾਰੇ ਦੋਸਤਾਂ ਦੇ ਦਿਲ ਦੇ ਬਹੁਤ ਕਰੀਬ ਹੋਵੇਗਾ। ਦੋਸਤੋ, ਭਾਰਤ ਵਿੱਚ ਅਤੇ ਖਾਸ ਤੌਰ 'ਤੇ ਪੰਜਾਬ ਵਿੱਚ ਬਹੁਤ ਸਾਰੇ ਲੋਕ ਆਪਣੇ ਇੱਕ ਸੁਨਹਿਰੇ ਭਵਿੱਖ ਦਾ ਸੁਪਨਾ ਪਰਦੇਸਾਂ ਵਿੱਚ ਪੂਰਾ ਹੁੰਦਾ ਵੇਖਦੇ ਨੇ, ਲੇਕਿਨ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਦਾ ਸਫ਼ਰ ਕਾਫ਼ੀ ਲੰਬਾ ਹੁੰਦਾ ਹੈ। ਜ਼ਿਆਦਾਤਰ ਲੋਕ ਪਰਦੇਸਾਂ ਵਿੱਚ ਆਪਣਾ ਪਹਿਲਾ ਕਦਮ ਬਤੌਰ ਅੰਤਰਰਾਸ਼ਟਰੀ ਵਿਦਿਆਰਥੀ ਰੱਖਦੇ ਨੇ, ਫਿਰ ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਪਰਮਨੈਂਟ ਰੈਜ਼ੀਡੈਂਸੀ ਯਾਨੀ ਕਿ ਪੱਕੇ ਹੋਣ ਦਾ ਇੱਕ ਹੋਰ ਨਵਾਂ ਅਤੇ ਔਖਾ ਸੁਪਨਾ ਵੇਖਣਾ ਸ਼ੁਰੂ ਕਰਦੇ ਨੇ। ਇਸ ਸੁਪਨੇ ਨੂੰ ਪੂਰਾ ਕਰਨ ਦੇ ਸਫ਼ਰ ਵਿੱਚ ਸ਼ਾਇਦ ਸਭ ਤੋਂ ਵੱਡਾ ਰੋੜਾ ਜੇ ਕੋਈ ਹੈ ਤਾਂ ਉਹ ਹੈ ਅੰਗਰੇਜ਼ੀ ਭਾਸ਼ਾ ਵਿੱਚ ਕੁਸ਼ਲਤਾ ਦੇ ਇਮਤਿਹਾਨ ਨੂੰ ਪਾਸ ਕਰਨਾ। IELTS ਅਤੇ PTE ਵਰਗੇ ਲਫ਼ਜ਼ ਤਾਂ ਸ਼ਾਇਦ ਪਰਦੇਸੀ ਪੰਛੀਆਂ ਲਈ ਉਡਾਰੀ ਮਾਰਨ ਵਾਲੇ ਖੰਭ ਬਣ ਚੁੱਕੇ ਨੇ, ਜਿਨ੍ਹਾਂ ਦੇ ਧੱਕੇ ਬਗੈਰ ਉਹਨਾਂ ਦੇ ਸੁਪਨਿਆਂ ਨੂੰ ਉਡਾਨ ਹੀ ਨਹੀਂ ਮਿਲ ਸਕਦੀ। ਅਤੇ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਆਪਣੀ PR ਦੀ ਅਰਜ਼ੀ ਤਦ ਤੱਕ ਦਾਇਰ ਨਹੀਂ ਕਰ ਸਕਦੇ ਜਦ ਤੱਕ ਲੋੜੀਂਦੇ ਨੰਬਰਾਂ ਨਾਲ IELTS ਜਾਂ ਫਿਰ PTE ਦਾ ਇਮਤਿਹਾਨ ਪਾਸ ਨਾ ਕਰ ਲੈਣ। ਕਦੀ ਕਦੀ ਤਾਂ ਇੰਝ ਜਾਪਣ ਲੱਗਦਾ ਹੈ ਕਿ PR ਨਾਲੋਂ PTE ਜਾਂ IELTS ਪਾਸ ਕਰਨਾ ਜ਼ਿਆਦਾ ਅਹਿਮੀਅਤ ਰੱਖਦਾ ਹੈ। SBS ਪੰਜਾਬੀ ਨੇ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਅਜਿਹੇ ਕਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ ਝਾਂਕ ਕੇ ਉਹਨਾਂ ਦੇ ਪੱਕੇ ਹੋਣ ਦੇ ਸਫ਼ਰ ਵਿੱਚ PTE ਅਤੇ IELTS ਨਾਂ ਦੇ ਅੜੇ ਰੋੜਿਆਂ ਨੂੰ ਬਿਹਤਰ ਸਮਝਣ ਦੀ ਕੋਸ਼ਿਸ਼ ਕੀਤੀ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਣੇ ਨਾਲ ਇਸ ਸਫ਼ਰ 'ਤੇ ਅਤੇ ਕੋਸ਼ਿਸ਼ ਕਰਦੇ ਹਾਂ ਇਸ ਔਖੇ ਪੈਂਡੇ ਅਤੇ ਲੰਮੀ ਰਾਹ ਨੂੰ ਸਮਝਣ ਦੀ ਕੁਝ ਅਜਿਹੇ ਲੋਕਾਂ ਕੋਲੋਂ ਜੋ ਆਪਣੀ ਹੱਡ ਬੀਤੀ ਸੁਣਾ ਰਹੇ ਨੇ। ਸ਼ੁਰੂਆਤ ਕਰਦੇ ਹਾਂ ਆਸਟ੍ਰੇਲੀਆ ਵਿੱਚ ਪਿਛਲੇ 6 ਸਾਲਾਂ ਤੋਂ ਰਹਿ ਰਹੀ ਅੰਤਰਰਾਸ਼ਟਰੀ ਵਿਦਿਆਰਥਣ ਸਿਮਰਨ ਤੋਂ।
ਮੇਰੇ ਲਈ ਬਹੁਤ ਲੰਬਾ ਸਫ਼ਰ ਰਿਹਾ ਜਿਹੜਾ ਕਿ ਮੈਨੂੰ 1.5 ਸਾਲ ਲੱਗ ਗਿਆ ਇਹਨੂੰ ਪੇਪਰ ਨੂੰ ਕਲੀਅਰ ਕਰਦੇ ਕਰਦੇ। ਮੈਂ ਇਹ ਪੇਪਰ 66 ਵਾਰੀ ਦਿੱਤਾ। 67ਵੀਂ ਵਾਰੀ ਮੇਰਾ ਪੇਪਰ ਕਲੀਅਰ ਹੋਇਆ, ਜਿਹਦੇ ਵਿੱਚ ਕਿ ਮੇਰਾ ਮਾਰਜਨ ਹਮੇਸ਼ਾ 1-1 ਨੰਬਰ ਤੋਂ ਰਹਿੰਦੀ ਸੀ। ਪੂਰੇ 1 ਸਾਲ ਹੋ ਗਿਆ ਮੈਂ ਜਿਹੜਾ PTE ਦਾ ਟੈਸਟ ਦੇ ਰਹੀ ਸੀ, ਹਮੇਸ਼ਾ ਮੈਂ ਕਦੇ ਕਿਸੇ ਵੀ ਕਿਹੜੇ ਮੋਡਿਊਲ 'ਚੋਂ ਰਹਿ ਜਾਂਦੀ ਸੀ ਅਤੇ ਕਦੇ ਕਿਹੜੇ ਮੋਡਿਊਲ ਵਿੱਚੋਂ ਮੇਰਾ 1 ਨੰਬਰ ਰਹਿ ਜਾਂਦਾ ਸੀ। ਮੈਂ ਬਹੁਤ ਵਾਰੀ ਰੀਵੈਲਿਊਏਸ਼ਨ ਵੀ ਪਾਈਆਂ, ਮੈਂ ਬਹੁਤ ਪੈਸੇ ਉਹਦੇ 'ਤੇ ਵੀ ਲਾਏ, ਬਟ ਉਹਦਾ ਕੋਈ ਨਤੀਜਾ ਨਹੀਂ ਨਿਕਲਿਆ। ਅਤੇ ਫਿਰ ਆਖਿਰਕਾਰ ਮੇਰਾ 3 ਮਹੀਨੇ ਹੋ ਗਏ ਮੇਰਾ ਪੇਪਰ ਕਲੀਅਰ ਹੋਏ ਨੂੰ।
ਸਾਨੂੰ ਇਹ ਦੱਸੋ ਕਿ ਇਹਦੇ ਵਿੱਚ ਕਿੰਨਾ ਕੁ ਵਕਤ ਲੱਗ ਗਿਆ ਅਤੇ 67 ਵਾਰ ਪੇਪਰ ਦੇਣ ਵਾਸਤੇ ਖਰਚਾ ਤੇ ਬਹੁਤ ਹੋਇਆ ਹੋਵੇਗਾ।
ਹਾਂਜੀ, ਤਕਰੀਬਨ $35,000 ਲੱਗ ਗਿਆ ਹੈ ਸਾਡਾ ਪੇਪਰ ਦਿੰਦੇ ਦਿੰਦੇ, ਕਿਉਂਕਿ ਇਹ ਤੋਂ ਬਿਨਾਂ ਕੁਛ ਹੋ ਵੀ ਨਹੀਂ ਸਕਦਾ ਸੀ, ਕੋਈ ਆਪਸ਼ਨ ਵੀ ਨਹੀਂ ਹੈਗੀ ਸੀਗੀ। ਅਤੇ ਇਹੀ ਰੀਜ਼ਨ ਆ ਕਿ ਮੈਂ 19 ਵਾਰੀ ਪੇਪਰ ਦਿੱਤਾ। ਔਰ 67 ਵਾਰੀ ਪੇਪਰ ਦੇਣ ਦਾ ਮਤਲਬ ਕਿ ਇਹ ਆ ਕਿ ਕਈ ਲੋਕੀ ਹੁੰਦੇ ਨੇ ਕਿ 1-2 ਮਹੀਨੇ ਦਾ ਗੈਪ ਪਾ ਕੇ ਫੇਰ ਦਿੰਦੇ ਆ। ਮੈਂ ਹਰ ਹਫ਼ਤੇ ਵਿੱਚ, ਮਤਲਬ ਮਹੀਨੇ ਦੇ ਵਿੱਚ ਜੇ 4 ਹਫ਼ਤੇ ਆਉਂਦੇ ਸੀ ਤਾਂ 4 ਹਫ਼ਤੇ, ਕਿਉਂਕਿ ਇਹਦੀ ਲਿਮਿਟ ਹੁੰਦੀ ਆ ਕਿ ਤੁਸੀਂ 5 ਦਿਨਾਂ ਬਾਅਦ ਪੇਪਰ ਦੇ ਸਕਦੇ ਹੋ, ਤੇ ਮੈਂ ਹਰ 5ਵੇਂ ਦਿਨ ਮੇਰਾ ਪੇਪਰ ਬੁੱਕ ਹੁੰਦਾ ਸੀ, ਹਰ 5ਵੇਂ ਦਿਨ। ਤੇ ਕਈ ਵਾਰ ਮੈਨੂੰ ਤਤਕਾਲ ਦੇ ਵਿੱਚ ਵੀ ਡੇਟ ਲੈਣੀ ਪੈਂਦੀ ਸੀਗੀ, ਤੇ ਮੈਂ ਉਹ ਵੀ ਲਿੱਤੀ ਆ, ਤੇ ਉਹਦੇ ਲਈ ਮੈਨੂੰ ਐਕਸਟਰਾ ਪੈਸੇ ਵੀ ਦੇਣੇ ਪੈਂਦੇ ਹੁੰਦੇ ਸੀਗੇ। ਤੇ ਮੈਂ ਆਪਣੇ ਵੱਲੋਂ ਮੈਂ ਕੋਈ ਕਸਰ ਨਹੀਂ ਛੱਡੀ, ਕਿਉਂਕਿ ਮੇਰਾ 1-5 ਹਫ਼ਤੇ ਦਾ ਗੈਪ ਇਗਜ਼ਾਮ ਦੇਣ ਦਾ ਰੀਜ਼ਨ ਇਹ ਸੀ ਕਿਉਂਕਿ ਮੈਂ ਬਹੁਤੇ ਮਾਰਜਨਾਂ ਤੋਂ ਨਹੀਂ ਰਹਿੰਦੀ ਪਈ ਸੀ, ਮੈਂ 1-1 ਨੰਬਰ ਤੋਂ ਰਹਿੰਦੀ ਪਈ ਸੀ। ਤੇ ਇਹੀ ਰੀਜ਼ਨ ਸੀ, ਮੈਨੂੰ ਏਦਾਂ ਹੁੰਦਾ ਸੀਗਾ ਕਿ ਅਗਲੇ ਅਟੈਂਪਟ ਦੇ ਵਿੱਚ ਆ ਜਾਣਗੇ, ਅਗਲੇ ਅਟੈਂਪਟ ਦੇ ਵਿੱਚ ਆ ਜਾਣਗੇ, ਪਰ ਏਦਾਂ ਕਰਦੇ 67 ਪੇਪਰ ਹੋ ਗਏ।
ਖਰਚਾ ਕੀ ਹੁੰਦਾ ਇੱਕ ਪੇਪਰ ਦਾ?
ਇੱਕ ਪੇਪਰ ਦੀ ਜਿਹੜੀ ਆਪਾਂ ਨੂੰ ਫੀਸ ਦੇਣੀ ਪੈਂਦੀ ਉਹ $340 ਦੇਣੇ ਪੈਂਦੇ ਆ।
ਤੇ ਇਹਦੇ ਵਾਸਤੇ ਕੋਚਿੰਗ ਵੀ ਲੈਣੀ ਪੈਂਦੀ, ਉਸਦਾ ਵੀ ਖਰਚਾ ਹੋਏਗਾ?
ਬਿਲਕੁਲ, ਮੈਂ ਬਹੁਤ ਜਗ੍ਹਾ ਤੋਂ, ਜਿੱਥੇ ਵੀ ਮੈਨੂੰ ਕਿਸੇ ਨੇ ਕਿਹਾ ਕਿ ਤੂੰ ਇੱਥੋਂ ਕੋਚਿੰਗ ਲੈ, ਇੱਥੋਂ ਕੋਚਿੰਗ ਲੈ, ਮੈਂ ਹਰ ਇੱਕ ਜਗ੍ਹਾ ਤੋਂ ਕੋਚਿੰਗ ਲਿੱਤੀ। ਤੇ ਕਿਸੇ ਨੂੰ ਵੀ ਸਮਝ ਨਹੀਂ ਆਉਂਦਾ ਸੀ ਜਦੋਂ ਮੈਂ ਆਪਣੇ ਸਕੋਰ ਕਾਰਡ ਦਿਖਾਉਂਦੀ ਸੀ ਉਹਨਾਂ ਨੂੰ ਜਾਂ ਕਲਾਸ ਦੇ ਵਿੱਚ ਕੋਈ ਵੀ ਉਹ ਮੈਨੂੰ ਕੰਮ ਦਿੰਦੇ ਸੀ ਕਰਨ ਵਾਸਤੇ, ਜਾਂ ਇਹਦਾ ਮਟੀਰੀਅਲ ਹੁੰਦਾ ਪੀਟੀ ਦਾ, ਇਹ ਥੋੜੀ ਜਿਹੀ ਸੌਖ ਆ ਬੱਚਿਆਂ ਨੂੰ, ਕਿਉਂਕਿ ਉਹਦੇ ਵਿੱਚੋਂ ਹੀ ਜੇ ਤੁਹਾਡੀ ਕਿਸਮਤ ਹੈਗੀ ਆ ਤੁਹਾਨੂੰ ਕਈ ਵਾਰ ਉਹਦੇ ਵਿੱਚੋਂ ਹੀ ਆ ਜਾਂਦਾ, ਜਿਹਦੇ ਵਿੱਚੋਂ ਕਿ 600 ਜਾਂ 700 ਬਲੈਂਕਸ ਆ ਰੀਡਿੰਗ ਦੀਆਂ, ਜਿਹੜੀਆਂ ਕਿ ਮੈਨੂੰ ਮੂੰਹ ਬਣੀ ਰੱਟੀਆਂ ਹੋਈਆਂ ਵਾ, ਹਜੇ ਵੀ ਮੈਨੂੰ ਮੂੰਹ ਬਣੀ ਰੱਟੀਆਂ ਹੋਈਆਂ ਵਾ, 700 ਪੈਰਾਗ੍ਰਾਫਸ ਨੇ, ਤੇ ਲਿਸਨਿੰਗ ਦੇ ਕੁਛ ਮਟੀਰੀਅਲਸ ਨੇ ਜਿਹੜੇ ਇਗਜ਼ਾਮ ਉਹਦੇ ਵਿੱਚੋਂ ਹੀ ਆਉਂਦਾ, ਤੇ ਮਤਲਬ ਕੁਛ ਪੈਟਰਨ ਹੈਗਾ ਕਿ ਜਿਹੜਾ ਤੁਹਾਨੂੰ ਇਗਜ਼ਾਮ ਦੇ ਵਿੱਚ ਆ ਜਾਂਦਾ ਵਾ।
ਤੇ ਸਿਮਰਨ, ਆਖਿਰਕਾਰ ਇਹ ਇਮਤਿਹਾਨ ਤੁਹਾਡਾ ਕਦੋਂ ਜਾ ਕੇ ਕਲੀਅਰ ਹੋਇਆ?
ਇਹ ਮੇਰਾ ਇਮਤਿਹਾਨ ਹੋਇਆ ਅਗਸਤ ਦੇ ਵਿੱਚ ਜਾ ਕੇ ਕਲੀਅਰ,
2 ਸਾਲਾਂ ਬਾਅਦ।
ਹਾਂਜੀ, ਤੁਸੀਂ ਹਾਂਜੀ 2 ਸਾਲਾਂ ਦਾ ਸਫ਼ਰ ਹੀ ਲਗਾ ਲਓ। ਮੇਰੇ ਜਿਹੜਾ ਇਗਜ਼ਾਮ ਹੋਇਆ ਸੀ, ਮੈਂ ਸਿਰਫ 1 ਨੰਬਰ ਤੋਂ ਰਹੀ ਸੀ, ਜਿਹਦੇ ਵਿੱਚੋਂ ਕਿ ਮੈਨੂੰ 79 ਚਾਹੀਦੇ ਸੀਗੇ, ਕਿ ਉਸ ਟਾਈਮ ਮੇਰੇ 78 ਆਏ ਸੀ ਇੱਕ ਮੋਡਿਊਲ ਦੇ ਵਿੱਚੋਂ। ਮੈਂ ਉਸ ਤੇ ਰਿਵੈਲਿਊਏਸ਼ਨ ਪਾਈ, ਤੇ ਮੈਨੂੰ ਪੀਟੀ ਵੱਲੋਂ ਕਿਹਾ ਗਿਆ ਕਿ ਨਹੀਂ, ਇਹ ਕੰਪਿਊਟਰ ਬੇਸਡ ਟੈਸਟ ਆ, ਅਸੀਂ ਇਹਦੇ ਵਿੱਚ ਕੁਛ ਨਹੀਂ ਕਰ ਸਕਦੇ, ਯੂ ਹੈਵ ਟੂ ਗਿਵ ਯੂਅਰ ਟੈਸਟ ਅਗੇਨ। ਤੇ ਮੈਂ ਦੁਬਾਰਾ ਫੇਰ ਪੇਪਰ ਦਿੱਤਾ, ਮੈਨੂੰ ਏਦਾਂ ਸੀਗਾ ਕਿ ਇੱਕ ਨੰਬਰ ਦਾ ਮਾਰਜਨ ਆ, ਸ਼ਾਇਦ ਅਗਲੇ ਪੇਪਰ ਦੇ ਵਿੱਚ ਕਲੀਅਰ ਹੋ ਜੂਗਾ, ਪਰ ਉਹ ਸਫ਼ਰ ਨੂੰ ਵੀ 1 ਸਾਲ ਲੱਗ ਗਿਆ। ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਏਦਾਂ ਹੀ ਲੱਗਦਾ ਸੀਗਾ ਕਿ ਮੇਰਾ ਸਭ ਕੁਛ ਪੀਟੀ ਹੀ ਆ, ਤੇ ਥੋੜੀ ਥੋੜੀ ਚੀਜ਼ ਲਾਈਕ ਮਾਰਜਨ ਪਿੱਛੇ ਤੁਸੀਂ ਰਹੋ, ਉਹ ਤੁਹਾਨੂੰ ਬਹੁਤ ਚੀਜ਼ ਦੁੱਖ ਦਿੰਦੀ ਹੈ, ਜਾਂ ਤਾਂ ਹੋਵੇ ਤੁਹਾਨੂੰ ਲੱਗਦਾ ਹੋਵੇ ਕਿ ਤੁਹਾਡਾ ਗੈਪ ਬਹੁਤ ਜ਼ਿਆਦਾ, ਕਿ ਤੁਹਾਨੂੰ ਉੱਥੇ ਪਹੁੰਚਣ ਲਈ ਬਹੁਤ ਟਾਈਮ ਲੱਗਣਾ, ਥੋੜੇ ਜਿਹੇ ਗੈਪ ਲਈ ਤੁਹਾਨੂੰ ਇੰਨੀ ਵੇਟ ਕਰਨੀ ਪੈਣੀ, ਤੇ ਪੂਰਾ ਤਣਾਅ ਰਹਿੰਦਾ ਹੁੰਦਾ ਸੀ ਸਾਰਾ ਸਾਰਾ ਦਿਨ, ਮੈਨੂੰ ਕੁਛ ਨਹੀਂ ਚੰਗਾ ਲੱਗਣਾ, ਮੈਂ ਸਾਰਾ ਦਿਨ ਮਤਲਬ ਮੈਨੂੰ ਨਹੀਂ ਲੱਗਦਾ ਕਿ ਇੰਨਾ ਮੈਂ ਸਾਰੀ ਜ਼ਿੰਦਗੀ 'ਚ ਪੜ੍ਹੀ ਹਾਂ, ਆਪਣਾ ਮੈਂ ਬੁੱਕਵਾਰਮ ਬਣ ਗਈ ਸੀ, ਸਾਰਾ ਦਿਨ ਮੈਂ ਪੜ੍ਹਦੀ ਰਹਿੰਦੀ ਸੀ, ਸਾਰਾ ਦਿਨ ਪੜ੍ਹਦੀ ਰਹਿੰਦੀ ਸੀ, ਤੇ ਏਦਾਂ ਵਾ ਕਿ ਬਹੁਤ ਸੰਘਰਸ਼ ਕੀਤਾ। ਇਹ ਪੇਪਰ ਦਾ ਬਹੁਤ ਵੱਡਾ ਅਸਰ ਪਿਆ, ਮਤਲਬ ਬਹੁਤ ਗਹਿਰਾ ਤੁਸੀਂ ਕਹਿ ਸਕਦੇ ਹੋ, ਮੇਰੇ ਪਰਿਵਾਰ ਤੇ ਬਹੁਤ ਗਹਿਰਾ ਅਸਰ ਪਿਆ। ਮੈਂ ਆਪਣੀ ਸਾਡਾ ਨਵਾਂ ਨਵਾਂ ਵਿਆਹ ਹੋਇਆ, ਤੇ ਮੈਂ ਆਪਣੇ ਹਸਬੈਂਡ ਨੂੰ ਟਾਈਮ ਵੀ ਨਹੀਂ ਦੇ ਪਾਉਂਦੀ ਹੁੰਦੀ ਸੀਗੀ, ਐਂਡ ਉਹਨਾਂ ਦੇ ਕੰਮ ਤੋਂ ਆਉਣਾ, ਤੇ ਮੈਂ ਡਿਨਰ ਪ੍ਰਪੇਅਰ ਕਰਕੇ ਰੱਖਣਾ, ਤੇ ਉਹਨਾਂ ਨੂੰ ਡਿਨਰ ਦੇ ਕੇ ਮੈਂ ਆਪਣਾ ਪੜ੍ਹਨ ਚਲੇ ਜਾਣਾ। ਸੁਬਹਾ ਉਹਨਾਂ ਨੇ ਉੱਠਣਾ, ਜਦੋਂ ਮੈਂ ਉਹਨਾਂ ਨੂੰ ਉਹਨਾਂ ਦਾ ਟਿਫਨ ਵਗੈਰਾ ਤਿਆਰ ਕਰਕੇ, ਉਸ ਟਾਈਮ ਮੈਂ ਸੋ ਜਾਣਾ 2-3 ਘੰਟੇ, ਸਾਰੀ ਸਾਰੀ ਰਾਤ ਮੈਂ ਪੜ੍ਹਦੀ ਹੁੰਦੀ ਸੀ। ਮੈਨੂੰ ਕੁਛ ਵੀ ਚੰਗਾ ਨਹੀਂ ਲੱਗਦਾ ਸੀ ਕਿਤੇ ਵੀ ਜਾਣਾ, ਕਿਸੇ ਨੇ ਸਾਨੂੰ ਇਨਵਾਈਟ ਕਰਨਾ, ਮੈਨੂੰ ਏਦਾਂ ਲੱਗਦਾ ਹੁੰਦਾ ਸੀਗਾ ਕਿ ਮੈਂ ਕਿਹੜੇ ਮੂੰਹ ਲੈ ਕੇ ਜਾਊਂਗੀ, ਸਾਰੇ ਮੈਨੂੰ ਪੁੱਛਣਗੇ ਕਿ ਤੇਰਾ ਪੇਪਰ ਕਲੀਅਰ ਹੋਇਆ ਨਹੀਂ ਹਜੇ ਤੱਕ ਏਦਾਂ ਹੀ ਸਫ਼ਰ ਕਰਦੇ ਆ। ਕਈ ਬਥੇਰੇ ਲੱਕੀ ਬੱਚੇ ਵੀ ਹੁੰਦੇ ਆ ਜਿਨ੍ਹਾਂ ਦਾ ਹੋ ਜਾਂਦਾ ਪਹਿਲੇ ਦੂਜੇ ਅਟੈਂਪਟ ਦੇ ਵਿੱਚ ਹੀ ਕਲੀਅਰ, ਤੇ ਮੈਨੂੰ ਹਮੇਸ਼ਾ ਏਦਾਂ ਲੱਗਦਾ ਹੁੰਦਾ ਸੀਗਾ ਕਿ ਨਹੀਂ, ਮੈਂ ਆਪਣੇ ਆਪ ਨੂੰ ਫੇਲੀਅਰ ਕਰਵਾਉਣ ਲੱਗ ਗਈ ਸੀ, ਕਿ ਮੈਨੂੰ ਏਦਾਂ ਲੱਗਦਾ ਹੁੰਦਾ ਸੀਗਾ ਕਿ ਨਹੀਂ ਮੈਂ ਕਰ ਹੀ ਨਹੀਂ ਸਕਦੀ। ਮੈਨੂੰ ਏਦਾਂ ਸੀਗਾ ਕਿ ਇੱਕ ਆਹ ਟੈਸਟ ਕਰਕੇ ਮੈਂ ਆਪਣੇ ਆਪ ਨੂੰ ਇੰਨਾ ਲਾਈਕ ਫੇਲੀਅਰ ਵਰਡ ਆਪਣੇ ਲਈ ਯੂਜ਼ ਕਰ ਲਿਆ। ਮੈਂ ਬਹੁਤ ਚੰਗੀ ਨੌਕਰੀ 'ਤੇ ਸੀ, ਤੇ ਮੈਂ ਇਸ ਚੱਕਰ ਦੇ ਵਿੱਚ ਆਪਣੀ ਨੌਕਰੀ ਵੀ ਛੱਡੀ ਕਿ ਨਹੀਂ, ਸ਼ਾਇਦ ਤਾਂ ਕਰਕੇ ਮੇਰਾ ਪੇਪਰ ਨਹੀਂ ਕਲੀਅਰ ਹੋ ਪਾ ਰਿਹਾ ਕਿ ਮੈਂ ਉਹਨੂੰ ਪ੍ਰੋਪਰ ਟਾਈਮ ਨਹੀਂ ਦੇ ਰਹੀ ਹੈਗੀ। ਤੇ ਜਦੋਂ ਮੈਂ ਆਪਣੀ ਨੌਕਰੀ ਛੱਡੀ, ਤੇ ਮੈਨੂੰ ਬਸ ਰਿਅਲਾਈਜ਼ ਹੋਇਆ ਜਦੋਂ ਮੇਰਾ ਪੇਪਰ ਵੀ ਨਹੀਂ ਕਲੀਅਰ ਹੋਇਆ ਕਿ ਮੈਂ ਤਾਂ ਦੋਨੋਂ ਪਾਸੇ ਹੱਥ ਧੋ ਬੈਠੀ ਹਾਂ, ਨਾ ਤਾਂ ਮੇਰਾ ਪੇਪਰ ਕਲੀਅਰ ਹੋ ਰਿਹਾ ਤੇ ਉੱਧਰੋਂ ਮੇਰੀ ਨੌਕਰੀ ਵੀ ਚਲੀ ਗਈ। ਚੱਲ ਪਹਿਲਾਂ ਏਦਾਂ ਹੁੰਦਾ ਸੀਗਾ ਕਿ ਮੈਂ ਕਮਾਉਂਦੀ ਸੀਗੀ ਤੇ ਪੇਪਰ ਦੇ ਰਹੀ ਸੀ, ਕੋਈ ਪਤਾ ਨਹੀਂ ਚੱਲਦਾ ਸੀਗਾ, ਦੈਟਸ ਓਕੇ। ਐਂਡ ਜਦੋਂ ਉਹਦਾ ਪੇਪਰ ਨੌਕਰੀ ਵੀ ਛੱਡੀ, ਪੇਪਰ ਵੀ ਨਹੀਂ ਹੋਇਆ, ਫਿਰ ਬਹੁਤ ਜ਼ਿਆਦਾ ਦੁੱਖ ਹੋਇਆ, ਬਹੁਤ ਜ਼ਿਆਦਾ ਤਣਾਅ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ ਮੈਂ, ਕਿਉਂਕਿ ਇੱਕ ਤੁਸੀਂ ਇੱਕ ਤੁਹਾਡਾ ਮੈਂਟਲੀ ਤੁਸੀਂ ਬਹੁਤ ਸਟ੍ਰੈਸਡ ਹੋ, ਇੱਕ ਤੁਸੀਂ ਫਾਈਨੈਂਸ਼ੀਅਲੀ ਬਹੁਤ ਜ਼ਿਆਦਾ ਆਪਣੇ ਓਬਵੀਅਸਲੀ ਹੋ ਜਾਂਦਾ। ਮੈਨੂੰ ਨਹੀਂ ਲੱਗਦਾ ਕਿ $35,000 ਖਰਚਣਾ ਇੱਕ ਜਿਹੜਾ ਇੱਥੇ ਵੈਲ ਸੈਟਲਡ ਬੰਦਾ ਵਾ ਉਹਦੇ ਲਈ ਵੀ ਇੰਨਾ ਔਖਾ। ਅਸੀਂ ਤਾਂ ਫੇਰ ਹਜੇ ਉੱਥੇ ਸਟਰਗਲ ਕਰਦੇ ਪਏ ਆ ਬੰਦੇ, ਜਿਨ੍ਹਾਂ ਨੇ ਇੰਨਾ ਹੌਸਲਾ ਕਰਕੇ ਹੁਣ ਫਾਈਨਲੀ ਮੇਰਾ ਪੇਪਰ ਹੋ ਗਿਆ, ਐਂਡ ਮੈਂ ਰੱਬ ਦਾ ਬਹੁਤ ਸ਼ੁਕਰਗੁਜ਼ਾਰ ਕਰਦੀ ਹਾਂ ਇਸ ਚੀਜ਼ 'ਤੇ। ਬਹੁਤ ਹੌਸਲਾ ਜਿਹਾ ਕਰਕੇ ਜਦੋਂ ਮੈਂ ਆਪਣਾ ਲਾਸਟ ਪੇਪਰ ਦੇਣ ਗਈ ਹਾਂ, ਮੇਰਾ ਇੱਕ ਆਪਣੇ ਵੱਲੋਂ ਮੈਂ ਗਿਵ ਅਪ ਹੀ ਕਰਤਾ ਸੀਗਾ ਕਿ ਨਹੀਂ ਹੁਣ ਨਹੀਂ ਮੇਤੋਂ ਹੋਣਾ, ਕਿਉਂਕਿ ਮੈਂ 1-1 ਨੰਬਰ ਤੋਂ ਰਹਿ ਰਹੀ ਹਾਂ, ਮੈਂ ਇੰਨਾ ਜਾਣ ਬੁੱਝ ਕੇ ਕਰਦੇ ਪਏ ਆ। ਮੈਨੂੰ ਏਦਾਂ ਲੱਗਦਾ ਸੀ, ਮੈਂ ਬਹੁਤ ਈਮੇਲਸ ਪੀਟੀ ਵਾਲਿਆਂ ਨੂੰ ਕੀਤੀਆਂ, ਉਹਨਾਂ ਦੇ ਬਹੁਤ ਫੋਨਸ ਕੀਤੇ ਉਹਨਾਂ ਨੂੰ, ਬਟ ਉਹਨਾਂ ਦਾ ਇੱਕ ਸੇਮ ਰਿਪਲਾਈ ਆਉਂਦਾ ਸੀਗਾ। ਮੈਂ ਉਹਨਾਂ ਨੂੰ ਇੰਨੀ ਵਾਰੀ ਲਿਖਿਆ ਕਿ ਮੈਂ ਇੰਨੀ ਵਾਰੀ ਪੇਪਰ ਦੇ ਚੁੱਕੀ ਹਾਂ, ਮੈਂ ਐਵਰੀ ਵੀਕ ਪੇਪਰ ਦਿੰਦੀ ਹਾਂ, ਅਤੇ ਮੇਰਾ ਸੇਮ ਰਿਜ਼ਲਟ ਆਉਂਦਾ, ਕਿਉਂਕਿ ਜਦੋਂ ਮੇਰਾ ਪਿਛਲੀ ਇਸ ਤੋਂ ਜਦੋਂ ਮੇਰਾ ਸਕੋਰ ਆਇਆ ਉਹ ਤੋਂ ਬਾਅਦ, ਪਹਿਲਾਂ ਜਿਹੜਾ ਮੈਂ ਪੇਪਰ ਦਿੱਤਾ ਸੀ, ਮੇਰੇ ਕਦੇ ਵੀ ਏਦਾਂ ਨਹੀਂ ਹੋਇਆ ਕਿ ਮੇਰੇ ਰਾਈਟਿੰਗ 'ਚ ਨੋ ਨਾ ਆਏ ਹੋਣ, ਹਮੇਸ਼ਾ ਮੇਰੇ ਰਾਈਟਿੰਗ ਦੇ ਵਿੱਚ ਨੋ ਹੀ ਬੈਂਡ ਆਉਂਦੇ ਸੀਗੇ, ਤੇ ਮੇਰੇ ਰਾਈਟਿੰਗ ਦੇ ਵਿੱਚ ਨੋ ਬੈਂਡ ਆਏ ਤੇ ਮੇਰੇ ਸਪੈਲਿੰਗ ਦੇ ਵਿੱਚ 17 ਆਏ, ਤੇ ਮੈਂ ਉਹਨਾਂ ਨੂੰ ਈਮੇਲ ਕੀਤੀ, ਹਾਊ ਦਿਸ ਇਜ਼ ਪੋਸੀਬਲ, ਕਿ ਜੇ ਮੇਰੇ ਰਾਈਟਿੰਗ ਦੀ ਗਲ ਜੇ ਮੇਰੇ ਸਪੈਲਿੰਗ ਹੀ ਗਲਤ ਆ, ਹਾਊ ਆਈ ਕੈਨ ਗੈਟ 17 ਇਨ ਰਾਈਟ ਸਪੈਲਿੰਗ,
ਯਾਨੀ ਉਹਦੇ ਵਿੱਚ 90 ਆਏ ਸੀ ਤੁਹਾਡੇ।
ਹਾਂਜੀ ਉਦੋਂ ਵੀ ਮੇਰੇ ਕਦੇ ਵੀ ਸਪੀਕਿੰਗ ਤੇ ਰਾਈਟਿੰਗ ਦੇ ਵਿੱਚ ਮੇਰੇ ਕਦੇ ਵੀ 9 ਤੋਂ ਘੱਟ ਨਹੀਂ ਆਉਂਦੇ ਸੀਗੇ। ਮੇਰਾ ਜਿਹੜਾ ਸਕੋਰ ਫਲਕਚੁਏਟ ਕਰਦਾ ਸੀ ਰੀਡਿੰਗ ਤੇ ਲਿਸਨਿੰਗ ਦੇ ਵਿੱਚ, ਹਮੇਸ਼ਾ ਫਲਕਚੁਏਟ ਕਰਦਾ ਸੀ, ਉਹ ਵੀ 1-1 ਨੰਬਰ ਤੋਂ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।